SBS.
This is SBS Radio.
ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਕਿ ਸਾਡੇ ਨਾਲ ਹਰਲੀਨ ਜੀ ਮਿਲੇ ਹੋਏ ਆ, ਹਰਲੀਨ ਸੁਹਾਣਾ ਜੀ, ਜਿਹੜੇ ਕਿ ਐਜ਼ ਅ ਮਦਰ, ਐਜ਼ ਅ ਰਿਸਪੋਂਸੀਬਲ, ਜਿਹੜੀ ਕਿ ਉਹਨਾਂ ਦੀ ਹੋਮ ਡਿਊਟੀਜ਼ ਹੈਗੀਆਂ, ਐਜ਼ ਅ ਵਾਈਫ ਅਤੇ ਐਜ਼ ਅ ਕਮਿਊਨਿਟੀ ਦੇ ਵਿੱਚ ਵੀ ਕਾਫੀ ਨਾਮ ਰੱਖਦੇ ਆ। ਹਰਲੀਨ ਜੀ, ਆਉਣ ਵਾਲੀਆਂ ਇਲੈਕਸ਼ਨ ਦੇ ਬਾਰੇ ਵਿੱਚ ਤੁਹਾਡੇ ਪਰਸਨਲ ਵਿਊਜ਼ ਕੀ ਹੈਗੇ ਆ?
ਪਰਸਨਲ ਵਿਊਜ਼ ਤਾਂ ਦੇਖੋ ਭਾਜੀ, ਇਹੀ ਹੈ ਕਿ ਐਟ ਦੀ ਐਂਡ ਆਫ ਦੀ ਡੇ ਆਪਾਂ ਪ੍ਰੋਗਰੈਸਿਵ ਸੋਚ ਰੱਖਣੀ ਹੈਗੀ ਆ। ਆਈ ਮੀਨ ਲਾਈਕ ਇਹ ਸੀਕ੍ਰੇਟ ਨਹੀਂ ਹੈਗਾ, ਮੈਂ ਪਰਸਨਲੀ ਲਿਬਰਲ ਪਾਰਟੀ ਦੇ ਨਾਲ ਅਲਾਈਨਡ ਹੈਗੀ ਹਾਂ। ਸੋ ਪਰ ਐਟ ਦੀ ਐਂਡ ਆਫ ਦੀ ਡੇ ਆਪਾਂ ਨੂੰ ਇੱਕ ਲੋਜੀਕਲੀ ਅਤੇ ਹਟ ਕੇ ਸੋਚਣਾ ਚਾਹੀਦਾ ਕਿ ਆਪਣੀ ਭਲਾਈ ਕਿਸ ਚੀਜ਼ ਵਿੱਚ ਹੈ। ਫਿਲਹਾਲ ਜਿਹੜਾ ਪੇਰੈਂਟ ਵੀਜ਼ਾ ਹੈ ਉਹ ਮਾਈਗ੍ਰੈਂਟ ਕਮਿਊਨਿਟੀ ਵਾਸਤੇ ਬਹੁਤ ਇੰਪੋਰਟੈਂਟ ਹੈ। ਦੋਨੋਂ ਮੇਨ ਜਿਹੜੀਆਂ ਪਾਰਟੀਜ਼ ਨੇ ਉਹਨਾਂ ਨੇ ਉਹਦੇ ਵਾਸਤੇ ਲਿਬਰਲ ਪਾਰਟੀ ਨੇ 3 ਸਾਲ ਦਾ ਉਹ ਵੀਜ਼ਾ ਪ੍ਰਪੋਜ਼ ਕੀਤਾ, ਲਿਬਰਲ ਪਾਰਟੀ ਨੇ 5 ਸਾਲ ਦਾ ਕੀਤਾ, ਪਰ ਦੋਨਾਂ ਦੀਆਂ ਹਾਲੇ ਡੀਟੇਲਸ ਨਹੀਂ ਆਈਆਂ ਨੇ। ਸੋ ਜਦੋਂ ਉਹ ਡੀਟੇਲਸ ਆਉਣਗੀਆਂ ਤਾਂ ਆਪਾਂ ਨੂੰ ਐਜ਼ ਐਨ ਇੰਡੀਪੈਂਡੈਂਟ ਸੋਚਣਾ ਚਾਹੀਦਾ ਕਿ ਆਪਣੇ ਵਾਸਤੇ ਕੀ ਬੈਟਰ ਹੈ। ਸੋ ਬੇਸਡ ਔਨ ਦੈਟ ਯੂ ਸ਼ੁੱਡ ਮੇਕ ਅ ਡਿਸੀਜਨ। ਸੈਕਿੰਡ ਥਿੰਗ, ਆਮ ਪਰਸਨਲੀ ਇਨਵੋਲਵਡ ਲਿਟਲ ਬਿਟ ਆਫ ਬਿਜ਼ਨਸ ਐਜ਼ ਵੈਲ। ਸੋ ਬਿਜ਼ਨਸ ਕਿਸ ਚੀਜ਼, ਐਟ ਦੀ ਐਂਡ ਆਫ ਦੀ ਡੇ ਵਾਟ ਆਈ ਐਮ ਟ੍ਰਾਇੰਗ ਟੂ ਸੇ ਇਜ਼ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਆਪਾਂ ਜਾਗਰੂਕ ਹੋਣਾ, ਆਪਾਂ ਜਾਗਰੂਕ ਹੋਣਾ ਕਿ ਆਪਣੀ ਭਲਾਈ ਕਿਸ ਚੀਜ਼ ਵਾਸਤੇ ਆ। ਸੋ ਉਹ ਭਲਾਈ ਜਿਸ ਚੀਜ਼ ਵੀ ਤੁਹਾਨੂੰ ਦਿਸੇ, ਉਸ ਪਾਰਟੀ ਨੂੰ, ਉਸ ਮੈਂਬਰ ਨੂੰ, ਐਂਡ ਬੀ ਬੀ ਐਨ ਇੰਡੀਪੈਂਡੈਂਟ, ਉਸ ਨੂੰ ਤੁਹਾਨੂੰ ਸਪੋਰਟ ਕਰਨਾ ਚਾਹੀਦਾ।
ਤੁਸੀਂ ਕਿਹੜੇ ਇਸ਼ੂਜ਼ ਦੇਖਦੇ ਹੋ ਕਿ ਐਜ਼ ਅ ਫੀਮੇਲ, ਜਿਹੜੇ ਕਿ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ ਜਾਂ ਕੋਈ ਇੰਡੀਪੈਂਡੈਂਟ ਹੀ ਹੋਵੇ, ਉਹਨੂੰ ਅੱਜ ਦੀ ਤਰੀਕ ਦੇ ਵਿੱਚ ਐਡਰੈਸ ਕਰਨਾ ਬੜਾ ਹੀ ਜ਼ਰੂਰੀ ਹੈ?
ਬਿਲਕੁਲ ਜੀ, ਐਜ਼ ਅ ਫੀਮੇਲ ਓਬਵੀਅਸਲੀ ਜਿਹੜਾ ਉਹ ਹੈ ਉਹ ਘਰ ਤੋਂ ਸ਼ੁਰੂ ਹੁੰਦਾ, ਸੋ ਬੱਚਿਆਂ ਤੋਂ ਸ਼ੁਰੂ ਹੁੰਦਾ। ਸੋ ਜਿਹੜੀ ਅਫੋਰਡੇਬਿਲਿਟੀ ਆਫ ਚਾਈਲਡ ਕੇਅਰ, ਦੈਟ ਇਜ਼ ਵੈਰੀ ਇੰਪੋਰਟੈਂਟ ਟੂ ਮੀ ਪਰਸਨਲੀ। ਅਫੋਰਡੇਬਿਲਿਟੀ ਆਫ ਹਾਊਸ ਹੋਲਡ ਕੋਸਟਸ ਇਜ਼ ਵੈਰੀ ਇੰਪੋਰਟੈਂਟ ਟੂ ਮੀ, ਬਿਕੋਜ਼ ਦੈਟਸ ਹਾਊ ਯੂ ਰਨ ਯੋਰ ਫੈਮਿਲੀ। ਆਈ ਥਿੰਕ ਇਕੁਅਲ ਇੰਪਲੋਇਮੈਂਟ ਓਪਰਚੁਨਿਟੀ, ਇਹ ਵੀ ਮੇਰੇ ਵਾਸਤੇ ਬਹੁਤ ਜ਼ਰੂਰੀ ਆ। ਅਤੇ ਲਾਸਟ ਓਬਵੀਅਸਲੀ ਐਂਡ ਵੈਰੀ ਇੰਪੋਰਟੈਂਟ ਇਜ਼ ਡੋਮੈਸਟਿਕ ਵਾਇਲੈਂਸ, ਅਤੇ ਬਿਕੋਜ਼ ਇਹ ਵੀ ਇੱਕ ਬਹੁਤ ਜਿਹੜਾ ਕੀ ਕਹਿੰਦਾ ਕਿ ਇਹ ਤੇ ਅਟੈਂਸ਼ਨ ਓਨੀ ਦਿੱਤੀ ਨਹੀਂ ਜਾ ਰਹੀ ਜਿੰਨੀ ਦੇਣੀ ਚਾਹੀਦੀ ਹੈ। ਆਈ ਥਿੰਕ ਦ ਸਪੋਰਟ ਇਜ਼ ਦੇਅਰ, ਵਾਈਟ ਰਿਬਨ ਡੇ ਮਨਾਇਆ ਜਾਂਦਾ ਉਹ ਵੀ, ਪਰ ਉਹਨੂੰ ਆਪਾਂ ਸਿਰਫ ਇੱਕ ਡੇ ਤੱਕ ਸੀਮਿਤ ਨਾ ਰੱਖੀਏ। ਅਤੇ ਦੂਜਾ, ਸਪੈਸ਼ਲੀ ਜੇ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਇਹ ਇਸ਼ੂ ਨੂੰ ਆਪਾਂ ਬਹੁਤ ਦਬਾ ਕੇ ਰੱਖਦੇ ਹਾਂ। ਇਹ ਇਸ਼ੂ ਜੇ ਕਿਸੇ ਘਰ ਦੇ ਵਿੱਚ ਹੈ ਵੀ, ਨਾ ਉਹ ਲੇਡੀ ਨਾ ਉਹ ਮੇਲ ਡਿਸਕਸ ਨਹੀਂ ਕਰਨਾ ਚਾਹੁੰਦਾ ਉਹ, ਅਤੇ ਇਹਨੂੰ ਇੱਕ ਬਹੁਤ ਬੁਰੇ ਤਰੀਕੇ ਨਾਲ ਆਪਣੀ ਕਮਿਊਨਿਟੀ ਦੇ ਵਿੱਚ ਦੇਖਿਆ ਜਾਂਦਾ। ਸੋ ਉਹ ਚੀਜ਼ ਆਪਾਂ ਨੂੰ ਹਟਾਉਣੀ ਚਾਹੀਦੀ ਹੈ, ਉਹ ਵਾਇਆ ਪੋਲੀਟੀਕਲ ਪਾਰਟੀ ਹੋਏ ਜਾਂ ਆਪਾਂ ਆਪਣੀ ਕਿਸੇ ਆਰਗੇਨਾਈਜੇਸ਼ਨ ਦੇ ਦੁਆਰਾ, ਕਾਫੀ ਆਪਣੀਆਂ ਐਸੋਸੀਏਸ਼ਨ ਬਣੀਆਂ, ਫਾਊਂਡੇਸ਼ਨ ਬਣੀਆਂ, ਹੈ ਨਾ, ਉਹ ਕੋਈ ਵੀ ਉਸ ਚੀਜ਼ ਨੂੰ ਜੇ ਐਡਰੈਸ ਕਰ ਪਾਏ ਅਤੇ ਫੀਮੇਲਸ ਨੂੰ ਇੰਪਾਵਰਮੈਂਟ ਕਰ ਪਾਏ ਅਤੇ ਉਹਨਾਂ ਦੀ ਜਿਹੜੀ ਇਹ ਸੋਚ ਨੂੰ ਬਦਲ ਸਕੇ ਕਿ ਬਈ ਡੋਮੈਸਟਿਕ ਵਾਇਲੈਂਸ ਇਜ਼ ਨੋਟ ਐਕਸੈਪਟੇਬਲ, ਇਹ ਬਹੁਤ ਜ਼ਰੂਰੀ ਹੈ।
ਹਾਂਜੀ, ਐਸ ਬੀ ਐਸ ਪੰਜਾਬੀ ਦੇ ਵਿੱਚ ਮੈਂ ਹੁਣ ਗੱਲ ਕਰਾਂਗਾ ਜਸਵਿੰਦਰ ਕੌਰ ਜੀ ਦੇ ਨਾਲ, ਜਿਹੜੇ ਕਿ ਹਾਊਸ ਵਾਈਫ ਵੀ ਹੈਗੇ ਆ, ਜੋਬ ਵੀ ਕਰ ਰਹੇ ਆ, ਆਪਣੇ ਬੱਚਿਆਂ ਦੀ ਪਰਵਰਿਸ਼ ਵੀ ਬਹੁਤ ਚੰਗੀ ਤਰ੍ਹਾਂ ਕੀਤੀ ਇਹਨਾਂ ਨੇ। ਇਹਨਾਂ ਤੋਂ ਪੁੱਛਾਂਗੇ ਕਿ ਇਲੈਕਸ਼ਨ ਤੋਂ ਬਾਅਦ ਗਵਰਨਮੈਂਟ ਕਿਹੋ ਜਿਹੀ ਚਾਹੁੰਦੇ ਆ ਇਹ।
ਸਰ, ਤੋਂ ਪਹਿਲਾਂ ਥੈਂਕ ਯੂ ਵੈਰੀ ਮੱਚ ਐਮ ਪੀ ਸਿੰਘ ਵੀਰ ਜੀ, ਤੁਸੀਂ ਮੈਨੂੰ ਚਾਂਸ ਦਿੱਤਾ ਆਪਣੇ ਐਸ ਬੀ ਐਸ ਪ੍ਰੋਗਰਾਮ ਦੇ ਵਿੱਚ ਬੋਲਣ ਦੇ ਲਈ। ਜਿੱਦਾਂ ਇਹਨਾਂ ਨੇ ਕਿਹਾ ਹੈ, ਹਾਂਜੀ, ਕਿ ਮੈਂ ਹਾਊਸ ਵਾਈਫ ਹਾਂ ਅਤੇ ਜੋਬ ਵੀ ਕਰਦੀ ਹਾਂ ਅਤੇ ਬੱਚੇ ਹਨ, ਅਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਨਵੀਂ ਗੌਰਮੈਂਟ ਆਏ, ਸਾਡਾ ਮੋਸਟ ਇੰਪੋਰਟੈਂਟ ਆਈ ਥਿੰਕ ਜਿਹੜਾ ਇਸ਼ੂ ਹੈ ਉਹ ਮੈਡੀਕਲ ਦਾ ਹੈ, ਬਿਕੋਜ਼ ਸਾਡੀ ਏਜਿੰਗ ਪਾਪੂਲੇਸ਼ਨ ਹਨ ਐਂਡ ਹਰ ਇੱਕ ਕੋਈ ਜਿਹੜਾ ਹੈ ਪ੍ਰਾਈਵੇਟ ਹੈਲਥ ਫੰਡ ਅਫੋਰਡ ਨਹੀਂ ਕਰ ਸਕਦਾ, ਅਤੇ ਇੱਦਾਂ ਦੀ ਹੋਣੀ ਚਾਹੀਦੀ ਹੈ ਮੈਡੀਕਲ ਜਿਹੜੀ ਹੈਗੀ ਫੈਸਿਲਿਟੀਜ਼, ਕਿ ਕੋਈ ਵੀ ਜਾ ਸਕੇ ਡਾਕਟਰ ਕੋਲ, ਕਿਸੇ ਟਾਈਮ ਵੀ ਜਾ ਸਕੇ ਔਰ ਹਰ ਇੱਕ ਤਰ੍ਹਾਂ ਦੇ ਆਪਣਾ ਇਲਾਜ ਕਰਵਾ ਸਕੇ। ਅਤੇ ਸੈਕਿੰਡ ਇਸ਼ੂ ਮੈਂ ਸੋਚਦੀ ਹਾਂ ਮੇਨ ਹੈ ਐਜੂਕੇਸ਼ਨ ਦਾ, ਬਿਕੋਜ਼ ਇੱਕ ਜਿਹੜਾ ਚੰਗੀ ਐਜੂਕੇਟਡ ਕੰਟਰੀ ਹੋਵੇ ਉਹਦੀ ਪ੍ਰੋਗਰੈਸ ਜਿਹੜੀ ਹੈ ਅਤੇ ਪਾਪੂਲੇਸ਼ਨ ਜਿਹੜੀ ਹੈ, ਮਤਲਬ ਇਟਸ ਵੈਰੀ ਗੁੱਡ ਫੋਰ ਦਾ ਫਿਊਚਰ। ਅਤੇ ਹੁਣ ਸਾਡੇ ਬੱਚੇ ਹਨ, ਮੇਰੇ ਬੱਚੇ 2 ਯੂਨੀਵਰਸਿਟੀ ਵਿੱਚ ਪੜ੍ਹਦੇ ਹਨ, ਇੱਕ ਮੈਡੀਕਲ ਸਟੂਡੈਂਟ ਹੈ, ਸੋ ਉਹ ਵੀ ਚਾਹੁੰਦੇ ਹਨ ਕਿ ਵੀ ਮਤਲਬ ਮੈਡੀਸਨ ਮੈਡੀਕਲ ਜਿਹੜੇ ਬਹੁਤ ਵਧੀਆ ਹੋਣੀ ਚਾਹੀਦੀ ਹਨ ਮੈਡੀਕਲ ਫੈਸਿਲਿਟੀਜ਼। ਐਂਡ ਜੇ ਸਾਡੀ ਜਿੱਦਾਂ ਪੜ੍ਹੀ ਲਿਖੀ ਜਿਹੜੀ ਪਾਪੂਲੇਸ਼ਨ ਦਾ ਫਰਕ ਬਹੁਤ ਪੈਂਦਾ ਹੈ। ਐਂਡ ਫਿਰ ਜਿਹੜੇ ਹੈਗੇ ਆ ਕਿ ਸਾਡੇ ਅਸੀਂ ਸਾਰੇ ਮਾਈਗ੍ਰੈਂਟਸ ਹਾਂ, ਮੇਨਲੀ ਪਾਪੂਲੇਸ਼ਨ ਆਸਟ੍ਰੇਲੀਆ ਦੀ ਕਾਫੀ ਮਾਈਗ੍ਰੈਂਟਸ ਹਨ, ਅਤੇ ਜਿਹੜੇ ਮਤਲਬ ਵੀ ਮਾਈਗ੍ਰੈਂਟਸ ਲਈ ਵੀ ਚੰਗੇ ਫੈਸਿਲਿਟੀਜ਼ ਚਾਹੀਦੀਆਂ ਹਨ ਅਤੇ ਚੰਗੇ ਰੂਲਸ ਚਾਹੀਦੇ ਹਨ, ਪਰ ਸਾਨੂੰ ਉਹ ਮਾਈਗ੍ਰੈਂਟਸ ਚਾਹੀਦੇ ਹਨ ਕਿ ਜਿਹੜੇ ਆ ਕੇ ਇਸ ਕੰਟਰੀ ਨੂੰ ਗਾਂ ਡਿਵੈਲਪ ਵੀ ਕਰ ਸਕਣ, ਕਿਉਂਕਿ ਜਿੱਦਾਂ ਮੈਂ ਕਿਹਾ ਹੈ ਕਿ ਏਜਿੰਗ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਸਾਨੂੰ ਵਰਕਿੰਗ ਪਾਪੂਲੇਸ਼ਨ ਚਾਹੀਦੀ ਹੈ, ਕਿਉਂਕਿ ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਰਿਟਾਇਰਮੈਂਟ ਏਜ ਵੀ ਵਧੀ ਜਾ ਰਹੀ ਹੈ, ਅਸੀਂ ਚਾਹੁੰਦੇ ਹਾਂ ਕਿ ਰਿਟਾਇਰਮੈਂਟ ਏਜ ਥੋੜ੍ਹੀ ਘੱਟ ਹੋਵੇ, ਕਿਉਂਕਿ ਬੱਚੇ ਜ਼ਿਆਦਾ ਕੰਮ ਕਰਨ ਵਾਲੇ ਹੋਣਗੇ ਅਤੇ ਜ਼ਿਆਦਾ ਅਸੀਂ ਲੋਕਾਂ ਨੂੰ ਸੀਨੀਅਰਸ ਨੂੰ ਅਫੋਰਡ ਕਰ ਸਕ ਮਤਲਬ ਸਪੋਰਟ ਕਰ ਸਕਾਂਗੇ ਤਾਂ ਹੋ ਸਕਦਾ ਕਿ ਸਾਡੀ ਜਿਹੜੀ ਮਤਲਬ ਹੁਣ ਸਾਨੂੰ ਲੋਕ ਬੱਚੇ ਇੱਥੇ ਛੋਟੇ ਛੋਟੇ ਹੁੰਦੇ ਕੰਮ ਕਰਨ ਲੱਗ ਜਾਂਦੇ ਹਨ ਜੇ ਤੁਸੀਂ 70 ਈਅਰਸ 65 ਈਅਰਸ ਤੱਕ ਕੰਮ ਕਰੋ ਲਾਈਕ ਇਟਸ ਟੂ ਮਚ ਐਂਡ ਇਨਫਰਾਸਟਰਕਚਰ ਦੀ ਵੀ ਕਾਫੀ ਪ੍ਰੋਬਲਮ ਹੈ ਦੇਰ ਇਜ਼ ਲੋਟ ਆਫ ਟ੍ਰੈਫਿਕ ਕੰਜੈਸ਼ਨ ਜਿਹੜੇ ਲੋਕ ਪੀਕ ਆਵਰਸ ਕੰਮ ਕਰਦੇ ਹਨ ਜਾਂ ਬਹੁਤ ਜ਼ਿਆਦਾ ਟ੍ਰੈਫਿਕ ਦੇ ਕਰਕੇ ਤੁਸੀਂ ਤੁਹਾਡਾ ਬਹੁਤ ਜ਼ਿਆਦਾ ਟਾਈਮ ਵੇਸਟ ਹੁੰਦਾ ਹੈ ਅਤੇ ਅਸੀਂ ਲੇਡੀਜ਼ ਨੇ ਘਰ ਆ ਕੇ ਆਪਣੇ ਘਰਾਂ ਦੇ ਕੰਮ ਵੀ ਕਰਨੇ ਹਨ ਐਂਡ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਜ਼ਰੂਰਤ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚੋਂ ਵੀ ਗਾਂ ਲੋਕ ਪੋਲੀਟਿਕਸ ਦੇ ਵਿੱਚ ਆਉਣ ਆਪਣੇ ਪੰਜਾਬੀਆਂ ਨੂੰ ਵੀ ਗਾਂ ਆਉਣਾ ਚਾਹੀਦਾ ਹੈ ਐਂਡ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਕੰਟਰੀ ਦੀ ਪੋਲੀਟਿਕਸ ਦੇ ਵਿੱਚ ਥੈਂਕ ਯੂ ਵੀਰ ਜੀ
ਤੇ ਹਾਜ਼ਰੀਨ ਇਹਨਾਂ ਦੀ ਇੱਕ ਬੜੀ ਹੋਣਹਾਰ ਬੱਚੀ ਹੈ ਐਲੀਨਾ ਪ੍ਰੀਤ ਕੌਰ ਜੋ ਕਿ ਮੈਡੀਕਲ ਸਟੂਡੈਂਟ ਹੈ ਉਹ ਇੱਥੇ ਹੀ ਇਹਨਾਂ ਨੇ ਐਜੂਕੇਸ਼ਨ ਵਗੈਰਾ ਸਾਰੀ ਲਈ ਆਪਣੀ ਉਹਨਾਂ ਨੂੰ ਵੀ ਇਹੀ ਪੁੱਛਾਂਗੇ ਕਿ ਗੌਰਮੈਂਟ ਦੇ ਬਾਰੇ ਵਿੱਚ ਤੁਹਾਡੇ ਕੀ ਵਿਚਾਰ ਹੈਗੇ ਆ ਤੁਸੀਂ ਕੀ ਚਾਹੋਗੇ ਜਿਹੜੀ ਗੌਰਮੈਂਟ ਬਣੇ ਕਿਹੜੀ ਵੀ ਬਣੇ ਉਹ ਤੁਹਾਡੇ ਵਾਸਤੇ ਕੀ ਕਰੇਗੀ
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਇੱਕ ਗੱਲ ਇਹ ਆ ਆਸਟ੍ਰੇਲੀਆ ਦੇ ਵਿੱਚ ਇੱਕ ਡੈਮੋਕ੍ਰੇਸੀ ਆ ਸਾਰੇ ਜਿਹੜੇ ਪੋਪੂਲੇਸ਼ਨ ਆ ਉਹ ਵਿੱਚ ਵੋਟ ਪਾ ਕੇ ਗਵਰਨਮੈਂਟ ਮੈਂਬਰਸ ਨੂੰ ਇਲੈਕਟ ਕਰਦੇ ਸੋ ਜੇ ਤੁਸੀਂ ਸੋਚੋਗੇ ਗਵਰਨਮੈਂਟ ਦਾ ਰੋਲ ਇਹ ਆ ਬਈ ਉਹ ਜਿਹੜੀ ਪੋਪੂਲੇਸ਼ਨ ਆ ਉਹਨਾਂ ਨੂੰ ਰੈਪ੍ਰਜੈਂਟ ਕਰੇ ਉਹਨਾਂ ਦੇ ਇਸ਼ੂਜ਼ ਨੂੰ ਸੁਣ ਕੇ ਉਹ ਟੈਕਲ ਕਰੇ ਅਤੇ ਹਰ ਵੇਲੇ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਜਾਂ ਕੈਂਪੇਨ ਹੁੰਦਾ ਜਿਹੜੇ ਮੈਂਬਰਸ ਹੁੰਦੇ ਗਵਰਨਮੈਂਟ ਦੇ ਉਹ ਹਰ ਵੇਲੇ ਜਿੱਦਾਂ ਪ੍ਰੋਮਿਸਿਸ ਮੇਕ ਕਰਦੇ ਜਾਂ ਪਰਟੀਕੁਲਰ ਇਸ਼ੂਜ਼ ਨੂੰ ਬਾਹਰ ਲਿਆ ਕੇ ਹਾਈਲਾਈਟ ਕਰਦੇ ਮੈਨੂੰ ਬਸ ਇਹੀ ਇੱਕ ਖੁਆਇਸ਼ ਆ ਬਈ ਉਹ ਜਿਹੜੇ ਪ੍ਰੋਮਿਸਿਸ ਆ ਉਹ ਜਿਹੜੇ ਇਸ਼ੂਜ਼ ਬਾਰੇ ਜਦੋਂ ਬੋਲਦੇ ਦੇ ਸ਼ੁੱਡ ਕੈਰੀ ਦੈਮ ਥਰੂ ਯੂ ਨੋ ਐਂਡ ਮੈਂ ਕਿੱਦਾਂ ਦਾ ਗਵਰਨਮੈਂਟ ਆਮ ਚਾਹੂੰਗੀ ਮੈਂ ਬਸ ਇਹੀ ਕਹਿਣਾ ਆਮ ਚਾਹੂੰਗੀ ਬਿਕੋਜ਼ ਦ ਗਵਰਨਮੈਂਟ ਇਟਸ ਦੇਅਰ ਫੋਰ ਦ ਪੀਪਲ ਇਟ ਸ਼ੁੱਡ ਬੀ ਰੈਪ੍ਰਜੈਂਟੇਟਿਵ ਸੋਰੀ ਮੈਂ ਵਿੱਚ ਇੰਗਲਿਸ਼ ਬੋਲ ਗਈ ਪਰ ਇਟ ਸ਼ੁੱਡ ਬੀ ਰੈਪ੍ਰਜੈਂਟੇਟਿਵ ਆਫ ਪੀਪਲ ਐਂਡ ਜਿੱਦਾਂ ਮੇਰੀ ਮੰਮੀ ਜੀ ਹੁਣ ਕਹਿੰਦੀ ਸੀਗੀ ਇਟ ਵੁੱਡ ਬੀ ਨਾਈਸ ਟੂ ਹੈਵ ਪੰਜਾਬੀ ਰੈਪ੍ਰਜੈਂਟੇਟਿਵ ਬਿਕੋਜ਼ ਪੰਜਾਬੀ ਇਜ਼ ਲਾਈਕ ਮਾਈਨੋਰਿਟੀ ਕਮਿਊਨਿਟੀ ਵਿਦ ਇਨ ਆਸਟ੍ਰੇਲੀਆ ਬਟ ਦੇ ਸਟਿਲ ਨੀਡ ਟੂ ਬੀ ਹਰਡ ਐਂਡ ਦੇ ਹੈਵ ਦੇਅਰ ਅਰਨ ਇਸ਼ੂਜ਼ ਐਂਡ ਇਟਸ ਅ ਸੇਮ ਵਿਦ ਐਨੀਥਿੰਗ ਐਂਡ ਆਫਕੋਰਸ ਇਟਸ ਹਾਰਡ ਫੋਰ ਦ ਗਵਰਨਮੈਂਟ ਟੂ ਡਿਵਾਈਡ ਬਿਟਵੀਨ ਉਹਨਾਂ ਦਾ ਉਹਨਾਂ ਦੇ ਕੀ ਪ੍ਰਾਇਓਰਟੀਜ਼ ਆ ਆਫਕੋਰਸ ਮੈਡੀਕਲ ਇਸ਼ੂ ਇਜ਼ ਅ ਬਿਗ ਇਸ਼ੂ ਇਨਫਰਾਸਟਰਕਚਰ ਇਜ਼ ਆਲਵੇਜ਼ ਬਿਗ ਐਂਡ ਐਜੂਕੇਸ਼ਨ ਬਟ ਦੇਰ ਆਰ ਅਦਰ ਇਸ਼ੂਜ਼ ਦੈਟ ਕਾਂਟ ਫਾਲ ਬਿਹਾਈਂਡ ਜਿੱਦਾਂ ਕਲਾਈਮੇਟ ਚੇਂਜ ਵੀ ਆ ਹਨਾ ਸੋ ਇਟਸ ਨੋਟ ਈਜ਼ੀ ਬੀਇੰਗ ਅ ਗਵਰਨਮੈਂਟ ਬਟ ਸਾਡਾ ਰੋਲ ਇਹ ਆ ਵੀ ਅਸੀਂ ਉਹਨਾਂ ਨੂੰ ਇਲੈਕਟ ਕਰੀਏ ਸੋਚ ਸਮਝ ਕੇ ਇਲੈਕਟ ਕਰੀਏ ਐਂਡ ਵੀ ਸ਼ੁਡ ਇਲੈਕਟ ਦੋਜ਼ ਪੀਪਲ ਦੈਟ ਵੀ ਫਰਮਲੀ ਬਿਲੀਵ ਵਿਲ ਮੇਕ ਦੀਸ ਚੇਂਜਸ
SBS ਰੇਡੀਓ
ਤੇ ਹਾਜ਼ਰੀਨ ਹੁਣ ਮੇਰੇ ਨਾਲ ਹਨ ਹਰਦੀਪ ਸਿੰਘ ਬੇਦੀ ਜੀ ਉਹਨਾਂ ਨੂੰ ਵੀ ਅਸੀਂ ਉਹੀ ਸਵਾਲ ਪੁੱਛਾਂਗੇ ਕਿ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਉਹ ਕਿਹੋ ਜਿਹੀ ਸਰਕਾਰ ਚਾਹੁੰਦੇ ਆ
ਮੇਰੇ ਵਿਚਾਰ ਇਹ ਹੈ ਜੀ ਆਉਣ ਵਾਲੀ ਸਰਕਾਰ ਕਮਿਊਨਿਟੀ ਦਾ ਅਤੇ ਬਜ਼ੁਰਗਾਂ ਦਾ ਅਤੇ ਆਉਣ ਵਾਲੇ ਪੇਰੈਂਟਸ ਜਿਹੜੇ ਹੈਗੇ ਆਪਣੇ ਬਾਹਰੋਂ ਆਉਂਦੇ ਜੇ ਵੀ ਆਊਟ ਆਫ ਕਿੰਨੀ ਵੀ ਕਿਸੇ ਵੀ ਕੰਟਰੀ ਤੋਂ ਆਉਂਦੇ ਉਹਨਾਂ ਦਾ ਖਿਆਲ ਕੀਤਾ ਜਾਵੇ ਉਹਨਾਂ ਦੀ ਸਿਹਤ ਬਾਰੇ ਉਹਨਾਂ ਦੇ ਮੈਡੀਕੇਅਰ ਬਾਰੇ ਉਹਨਾਂ ਦੀ ਹੋਮ ਕੇਅਰ ਤੋਂ ਲੈ ਕੇ ਔਰ ਮੇਰੇ ਖਿਆਲ ਨਾਲ ਆਉਣ ਵਾਲੇ ਬੱਚਿਆਂ ਵਾਸਤੇ ਸਪੋਰਟਸ ਵਾਸਤੇ ਬੜਾ ਧਿਆਨ ਦਿੱਤਾ ਜਾਵੇ ਅਤੇ ਬਹੁਤ ਅੱਛਾ ਰਹੇਗਾ ਮੇਨ ਇੰਪੋਰਟੈਂਟ ਹੈਗੀ ਜੀ ਹੈਲਥ ਵਾਈਜ਼ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਦੀ ਜ਼ਿਆਦਾ ਇਸਤੇਮਾਲ ਕੀਤੀ ਜਾਵੇ ਜੋ ਅੱਜ ਕੱਲ੍ਹ ਨਹੀਂ ਹੋ ਰਹੀ ਹੈ
ਅਤੇ ਹੁਣ ਮੇਰੇ ਨਾਲ ਹਨ ਸਰਦਾਰ ਨਰਿੰਦਰ ਸਿੰਘ ਗਰੇਵਾਲ ਜੀ ਜੋ ਕਿ ਪੰਜਾਬੀ ਕਮਿਊਨਿਟੀ ਦੇ ਵਿੱਚ ਕਾਫੀ ਜ਼ਿਆਦਾ ਕਨੈਕਟਿਡ ਵੀ ਹੈਗੇ ਹੈ
ਆਉਣ ਵਾਲੀ ਸਰਕਾਰ ਬੱਚਿਆਂ ਜਿਵੇਂ ਡਿਗਰੀ ਹੋ ਗਈ ਬੱਚਿਆਂ ਦੀ ਹੈਕ ਸਕੀਮ ਹੈ ਇਸ ਤਰ੍ਹਾਂ ਹੀ ਰਹੇ ਅਤੇ ਆਉਣ ਵਾਲੀ ਜਿਹੜੀ ਸਾਡੀ ਔਲਾਦ ਹੈ ਉਹ ਘੱਟੋ ਘੱਟ ਇੱਕ ਛੱਤ ਆਪਣੇ ਖਰੀਦ ਸਕੇ ਛੋਟੀ ਹੋਏ ਬੜੀ ਹੋਏ ਹੋਮ ਪ੍ਰਾਈਸਿਸ ਸਿਡਨੀ 'ਚ ਇੰਨੀਆਂ ਹੋ ਚੁੱਕੀਆਂ ਕਿ ਹੁਣ ਵਰੀ ਹੋਣ ਲੱਗ ਗਈ ਵੀ ਜਿਹੜੀ ਨੈਕਸਟ ਜਨਰੇਸ਼ਨ ਹੈ ਇਹ ਆਪਣਾ ਘਰ ਲੈ ਵੀ ਪਾਊਗੀ ਸਾਰੀ ਉਮਰ 'ਚ ਕਿ ਇੱਦਾਂ ਹੀ ਕਿਰਾਏ 'ਤੇ ਰਹੋ ਦੈਟ ਇਜ਼ ਦੀ ਮੇਨ ਪ੍ਰੋਬਲਮ ਟੈਕਸੇਸ਼ਨ ਜਿਵੇਂ ਰੂਲਸ ਹੈ ਬੜੀ ਕੰਪਨੀਜ਼ ਨੂੰ ਇਹਨਾਂ ਨੇ ਰਾਇਤ ਦਿੱਤੀ ਹੈ ਜੇ ਚਾਹੁਣ ਤਾਂ ਜਿਹੜੇ ਸਮਾਲ ਬਿਜ਼ਨਸ ਅਪ ਟੂ 10 ਇੰਪਲੋਈਜ਼ ਹੈ ਦੇ ਸ਼ੁੱਡ ਬੀ ਮੋਰ ਕੰਪਨਸੇਟਿਡ ਰਾਦਰ ਦੈਨ ਦੀ ਬਿਗ ਵਨਸ ਅਤੇ ਜਿਹੜੇ ਮਲਟੀਨੈਸ਼ਨਲਸ ਹੈ ਜਿਵੇਂ ਉਹ ਟੈਕਸ ਅਵੇਜਨ ਕਰਦੇ ਆ ਆਇਰਲੈਂਡ 'ਚ ਜਾਂ ਹੋਰ 'ਚ ਹੈੱਡ ਆਫਿਸ ਬਣਾ ਕੇ ਥੋੜ੍ਹਾ ਬਹੁਤਾ ਪੈਸਾ ਉਹਨਾਂ ਤੋਂ ਜੇ ਖਿੱਚ ਸਕਦੇ ਨੇ ਤਾਂ ਵੈਲ ਐਂਡ ਗੁੱਡ ਹੈ ਚੰਗੀ ਗੱਲ ਹੈ
ਰਣਧੀਰ ਸਿੰਘ ਜੀ ਸਪੋਰਟਸ ਦੇ ਵਿੱਚ ਵੀ ਕਾਫੀ ਐਕਟਿਵ ਹੈਗੇ ਆ, ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਸਪੋਰਟਸ ਨਾਲ ਜੋੜਦੇ ਆ।
ਅਤੇ ਮੇਨ ਤਾਂ ਬੱਚਿਆਂ ਦਾ ਇਹੀ ਹੈ ਕਿ ਬੱਚੇ ਵੀ ਵਰਿਡ ਕਰਨ ਲੱਗ ਗਏ ਕਿ ਪਤਾ ਨਹੀਂ ਅੱਗੋਂ ਇੱਦਾਂ ਦਾ ਟਾਈਮ ਆਉਣਾ ਵੀ ਸਾਡੇ ਤੋਂ ਇੱਥੇ ਮਕਾਨਾਂ ਲਈ ਹੱਥ ਪਾ ਹੋਣਾ ਜਾਂ ਨਹੀਂ। ਨਵੇਂ ਮਾਈਗ੍ਰੈਂਟ ਆ ਰਹੇ ਆ ਜਿਹੜੇ, ਉਹਨਾਂ ਲਈ ਵੀ ਸੇਮ ਪ੍ਰੋਬਲਮ ਆ। ਈਵਨ ਤੁਸੀਂ ਦੇਖਿਆ ਹੀ ਹੈ ਵੀ ਆਪਣੀ ਕਮਿਊਨਿਟੀ 'ਤੇ ਵੀ ਜਿਹੜੇ ਬੰਦੇ ਇੱਥੋਂ ਕਈ ਕਈ ਸਾਲਾਂ ਤੋਂ ਰਹਿ ਰਹੇ ਸੀ, ਘਰ ਨਹੀਂ ਸੀ, ਉਹ ਇਸ ਘਰ ਕਰਕੇ ਹੀ ਇੱਥੋਂ ਮੂਵ ਹੋ ਰਹੇ ਆ ਸਿਡਨੀ ਤੋਂ। ਕੋਈ ਮੈਲਬੋਰਨ ਜਾ ਰਿਹਾ, ਕੋਈ ਬ੍ਰਿਸਬਨ ਜਾ ਰਿਹਾ। ਅਤੇ ਮੇਨ ਇਹ ਵੀ ਪ੍ਰੋਬਲਮ ਆ ਨਾ ਘਰਾਂ ਦੀ। ਅਤੇ ਦੂਜਾ ਨੈਗਟਿਵ ਗੇਅਰਿੰਗ ਵਗੈਰਾ ਦਾ ਪਿੱਛੇ ਇਸ਼ੂ ਉੱਠਿਆ ਸੀ, ਉਹ ਵੀ ਵਿੱਚ ਹੀ ਰਹਿ ਰੂਗਿਆ ਦੱਬ ਕੇ। ਅਤੇ ਹੋ ਸਕਦਾ ਵੀ ਉਹ ਨਵੀਂ ਸਰਕਾਰ ਆ ਕੇ ਉਹਨੂੰ ਬੰਦ ਕਰੇ ਤਾਂ ਕਿ ਉਹਦੇ ਨਾਲ ਥੋੜ੍ਹੀ ਹਾਊਸ ਪ੍ਰਾਈਸਿਸ ਉਮੀਦ ਹੈ ਵੀ ਘੱਟ ਹੋਊਗੀ। ਅਤੇ ਬਾਕੀ ਸਕੂਲ ਐਜੂਕੇਸ਼ਨ ਦਾ ਜਿਹੜੇ ਕਰੰਟਲੀ ਚੱਲ ਰਹੇ ਆ ਨਾ ਸਟੂਡੈਂਟ ਦੀ ਹੈਲਪ ਲਈ ਸਕੀਮਸ ਹੈਗੀਆਂ ਗੌਰਮੈਂਟ ਦੀਆਂ, VAT ਆ ਜਿਵੇਂ ਹੋਰ ਆ, ਅਤੇ ਉਹ ਇੱਦਾਂ ਹੀ ਰਹਿਣ। ਅਤੇ ਯੂਨੀਵਰਸਿਟੀ ਨੂੰ ਜਿਹੜੇ ਗ੍ਰਾਂਟਸ ਆ ਉਹਨਾਂ 'ਤੇ ਨਾ ਕੱਟ ਲਾਇਆ ਜਾਵੇ। ਸਕੂਲ 'ਚ ਵੀ ਤੁਸੀਂ ਦੇਖਿਆ ਕਾਫੀ, ਖਾਸ ਕਰਕੇ ਜਿਹੜੇ ਪਬਲਿਕ ਸਕੂਲ ਆ ਉਹਨਾਂ ਦੀ ਗੌਰਮੈਂਟ ਜੇ ਹੋਰ ਹੈਲਪ ਕਰੇ ਹੈ ਨਾ ਤਾਂ ਵਧੀਆ ਗੱਲ ਆ। ਸਪੋਰਟਸ ਦੇ ਵਿੱਚ ਕਮਿਊਨਿਟੀ ਵਾਈਜ਼ ਵੀ ਜਿਹੜੇ ਮਾਈਗ੍ਰੈਂਟ ਬਾਹਰੋਂ ਆਉਂਦੇ ਆ ਅਤੇ ਉਹਨਾਂ ਦੇ ਬੱਚੇ ਨਾ ਤਰ੍ਹਾਂ ਦਾ ਪੁਸ਼ ਕਰਨਾ ਪੈਂਦਾ ਉਹਨਾਂ ਨੂੰ ਅੱਗੇ ਲੈ ਕੇ ਆਉਣ ਲਈ, ਜਾਂ ਪੇਰੈਂਟਸ ਕੋਲ ਇੰਨਾ ਟਾਈਮ ਨਹੀਂ ਹੈ। ਅਤੇ ਉਹਦੇ ਲਈ ਜੇ ਆਪਾਂ ਵੀ ਕੋਈ ਨਾ ਕੋਈ ਕਲੱਬ ਬਣਾਉਂਦੇ ਹਾਂ ਜਾਂ ਕੋਈ ਵੀ ਇੱਦਾਂ ਦੀ ਚੀਜ਼ ਉਹਨਾਂ ਲਈ, ਮਤਲਬ ਫੰਡਸ ਹੋਣ, ਹੈ ਵੀ ਹੈ ਕਰੰਟਲੀ ਪਰ ਉਹ ਇੰਨੇ ਸੌਖੇ ਨਹੀਂ ਹੈ ਨਾ ਕੋਈ ਕਿ ਹਰ ਇੱਕ ਬਣਾ ਕੇ ਕਲੱਬ 'ਤੇ ਫੰਡ ਯੂਜ ਕਰੇ। ਅਤੇ ਉਹ ਥੋੜ੍ਹਾ ਜਿਹਾ ਹੋਵੇ ਅਤੇ ਲੋਕਾਂ ਨੂੰ ਲੱਗੇ ਕਿ ਬੜਾ ਸੌਖਾ ਹੀ ਹੈ, ਇੰਨਾ ਨਹੀਂ ਕੋਈ ਕੰਪਲੀਕੇਟਡ ਹੈਗਾ ਜੇ ਅਸੀਂ ਅੱਗੇ ਆ ਕੇ ਇਹ ਕੰਮ ਕਰਦੇ ਹਾਂ ਹੈ ਨਾ। ਅਤੇ ਇਹਦੇ ਲਈ ਵੀ ਕੁਛ ਗੌਰਮੈਂਟ ਜੇ ਸੋਚੇ ਤਾਂ ਵਧੀਆ ਗੱਲ ਆ।
ਹਾਂਜੀ ਹਰਮਿੰਦਰ ਸਿੰਘ ਜੀ,
ਉੱਥੋਂ ਜਦੋਂ ਪਰਮਾਨੈਂਟ ਇਮੀਗ੍ਰੈਂਟ ਹੋ ਕੇ ਆਉਂਦੇ ਹਾਂ ਤਾਂ ਉਸ ਵੇਲੇ ਤਾਂ ਸਾਰੀ ਡਿਗਰੀ ਵਗੈਰਾ ਸਾਰਾ ਕੁਝ ਅਸੈਸ ਹੋ ਗਿਆ ਹੁੰਦਾ ਵਾ, ਬਟ ਫਿਰ ਇੱਥੇ ਆ ਕੇ ਵਾਪਸ ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ। ਇਹਦੇ ਵਾਸਤੇ ਥੋੜ੍ਹਾ ਜਿਹਾ ਰੂਲਸ ਉਹਨਾਂ ਨੂੰ ਲੀਨੀਅੰਟ ਕਰਨੇ ਚਾਹੀਦੇ ਆ, ਪਲੱਸ ਪੇਰੈਂਟਸ ਦਾ ਜਿਹੜਾ ਵੀਜ਼ਾ ਹੈਗਾ ਵਾ ਉਹਦਾ ਇਹਨਾਂ ਨੇ ਟਾਈਮ ਹੁਣ ਬਹੁਤ ਜ਼ਿਆਦਾ ਕਰਤਾ ਹੋਇਆ, ਉਹਨੂੰ ਵੀ ਥੋੜ੍ਹਾ ਪਰਮਾਨੈਂਟ ਇਮੀਗ੍ਰੇਸ਼ਨ ਦਾ ਉਹਦਾ ਵੀ ਡਿਪੈਂਡੈਂਟ ਵੀਜ਼ੇ ਜਿਹੜੇ ਹੈਗੇ ਆ ਉਹ ਥੋੜ੍ਹੇ ਜਿਹੇ ਸੌਖੇ ਹੋਣ। ਅਤੇ ਜਦੋਂ ਉੱਥੋਂ ਆ ਕੇ ਐਜੂਕੇਸ਼ਨ ਲੈ ਕੇ ਫਿਰ ਇੱਥੇ ਅਸੈਸਮੈਂਟ ਕਰਾ ਕੇ ਫਿਰ ਇੱਥੇ ਹੀ ਜਿਹੜੀ ਹਾਇਰ ਐਜੂਕੇਸ਼ਨ ਕਰਦੇ ਆ, ਜਿਹਦਾ ਟੀਚਰਸ ਇੱਥੇ ਪਰਮਾਨੈਂਟ ਇਮੀਗ੍ਰੈਂਟ ਹੋ ਕੇ ਆਉਂਦੇ, ਬਟ ਉਹਨਾਂ ਨੂੰ ਫਿਰ ਇੱਥੇ ਪੀਟ ਦਾ ਇਗਜ਼ਾਮ ਦੇਣਾ ਪੈਂਦਾ ਵਾ, ਜੋ ਕਿ ਆਈ ਥਿੰਕ ਕਿ ਉਹ ਜ਼ਰੂਰੀ ਨਹੀਂ ਹੈਗਾ। ਅਗਰ ਉਹਨਾਂ ਨੇ ਇੱਥੇ ਮਾਸਟਰਸ ਕਰ ਲਈਆ ਜਾਂ ਹੋਰ ਹਾਇਰ ਐਜੂਕੇਸ਼ਨਸ ਕਰ ਲਈਆ ਤਾਂ ਉਹਦੇ ਵਾਸਤੇ ਵੀ ਗੌਰਮੈਂਟ ਨੂੰ ਥੋੜ੍ਹਾ ਸੋਚਣਾ ਚਾਹੀਦਾ ਵਾ।
ਅਤੇ ਹੁਣ ਮੇਰੇ ਨਾਲ ਹਨ ਸਰਬਜੀਤ ਕੌਰ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਨੂੰ ਸਾਨੂੰ ਜਿਹੜੀ ਸਰਕਾਰ ਆ ਉਹ ਲੇਬਰ ਪਾਰਟੀ ਦੀ ਚਾਹੀਦੀ ਆ, ਮੈਂ ਉਹਨਾਂ ਨੂੰ ਮਤਲਬ ਪੂਰੀ ਤਰ੍ਹਾਂ ਹਮਾਇਤ ਕਰਦੀ ਹਾਂ। ਅਤੇ
ਉਹਦਾ ਕੀ ਕਾਰਨ ਹੈ?
ਉਹਦਾ ਕਾਰਨ ਹੈ ਕਿ ਇਹ ਸਾਡੀਆਂ ਮਤਲਬ ਜਿਹੜੇ ਹੈਗੇ ਪਰਸਨਲ ਹੈਗੇ ਮੇਰੇ ਕਈ ਕੁਸ਼ਚਨ ਸਾਡੀਆਂ ਫੈਮਿਲੀਜ਼ ਦਾ, ਉਹਨਾਂ ਦਾ ਖਿਆਲ ਰੱਖਦੀ ਆ। ਜਿੱਦਾਂ ਕਿ ਮੈਡੀਕਲ ਲਿਬਰਲ ਪਾਰਟੀ ਕਹਿੰਦੀ ਅਸੀਂ ਮੈਡੀਕਲ ਬੰਦ ਕਰ ਦਾਂਗੇ, ਪਰ ਇਹ ਸਾਨੂੰ ਇਸ ਕਰਕੇ ਮੈਂ ਇਹਨੂੰ ਸਪੋਰਟ ਕਰਦੀ, ਹੋਰ ਸਾਡੇ ਬੱਚਿਆਂ ਦੀ ਐਜੂਕੇਸ਼ਨ ਦਾ ਵੀ ਖਿਆਲ ਰੱਖਦੀ ਆ। ਅਤੇ ਆਉਣ ਵਾਲੇ ਜਿੱਦਾਂ ਕਿ ਸਾਡੇ ਮਾਈਗ੍ਰੈਂਟਸ ਆਉਂਦੇ ਆ, ਸਾਨੂੰ ਮਤਲਬ ਉਹਨਾਂ ਨੂੰ ਸਾਡੀਆਂ ਹੈਗੀਆਂ ਕਈ ਇਸ਼ੂਜ਼, ਜਦੋਂ ਨਵੇਂ ਨਵੇਂ ਮਾਈਗ੍ਰੈਂਟਸ ਆਉਂਦੇ ਉਹਨਾਂ ਦੀ ਹੈਲਪ ਕਰਨ, ਵੀ ਉਹਨਾਂ ਨੂੰ ਜੋਬਾਂ ਲੱਭਣ ਦੇ ਵਿੱਚ ਸਹਾਇਕ ਹੋਣ। ਹੋਰ ਸਾਡੇ ਹੈਲਥ ਇਸ਼ੂਜ਼ ਜਿੱਦਾਂ ਹੈਗੇ ਆ ਕਿ ਸਾਡੇ ਫਿਊਚਰ ਪਲੈਨਸ ਆ, ਜੇ ਸਾਡੇ ਪੇਰੈਂਟਸ ਇੱਥੇ ਆਉਂਦੇ ਜਾਂ ਅਸੀਂ ਬਜ਼ੁਰਗ ਹੁੰਦੇ ਹਾਂ, ਉਹਨਾਂ ਦੇ ਲਈ ਵੱਧ ਤੋਂ ਵੱਧ ਆ ਜਿਹੜੇ ਏਜ ਕੇਅਰ ਆ ਉਹ ਖੋਲ੍ਹੇ ਜਾਣ, ਅਤੇ ਜਾ ਕੇ ਜਿੱਥੇ ਉਹਨਾਂ ਨੂੰ ਮਤਲਬ ਆਪਣੀ ਸਿਹਤ ਦੀ ਪੂਰੀ ਤਰ੍ਹਾਂ ਉਹ ਆਪਣੀ ਦੇਖਭਾਲ ਕਰਵਾ ਸਕਣ। ਅੱਜ ਕੱਲ੍ਹ ਵੈਸੇ ਤਾਂ ਮੈਂ ਕਰ ਰਹੀ ਹਾਂ ਫੈਕਟਰੀ ਦੇ ਵਿੱਚ ਹੀ ਕਰ ਰਹੀ ਹਾਂ ਪ੍ਰੋਸੈਸ ਵਰਕਰ, ਪਰ ਫਿਲਹਾਲ ਮੈਂ ਡਿਪਲੋਮਾ ਕੀਤਾ ਹੋਇਆ ਚਾਇਲਡ ਕੇਅਰ 'ਚ, ਪਰ ਉਹਦੇ 'ਚ ਮੈਨੂੰ ਜੋਬ ਜਿਹੜੀ ਆ ਬੜੀ ਮੁਸ਼ਕਲ ਆਉਂਦੀ ਆ। ਇੱਕ ਮੈਨੂੰ ਜਿੱਦਾਂ ਪਰਸਨਲ ਕਈ ਲੱਗਦਾ ਕਿ ਸਾਡੀ ਪੇਰੈਂਟਸ ਨੂੰ ਦੇਖ ਕੇ ਲੋਕੀ, ਜਿੱਦਾਂ ਅਸੀਂ ਇੱਥੇ ਮਾਈਗ੍ਰੇਟ ਹੋਏ ਹਾਂ, ਵੀ ਸਾਡੀ ਅਸੀਂ ਗੋਰਿਆਂ ਵਾਲਾ ਕਲਚਰ ਨਹੀਂ ਹੈਗਾ, ਜਾਂ ਉਸ ਕਰਕੇ ਜਿਹੜਾ ਮੇਰਾ ਆਪਣਾ ਪਰਸਨਲ ਵੀ ਆ, ਮੈਨੂੰ ਤਾਂ ਮਤਲਬ ਇੱਦਾਂ ਲੱਗਦਾ ਆ ਕਿ ਇਸ ਕਰਕੇ ਸਾਨੂੰ ਇਹ ਜੋਬਸ ਨਾ ਉਹ ਘੱਟ ਪ੍ਰੈਫਰ ਕਰਦੇ ਆ।
ਧੰਨਵਾਦ ਜੀ ਗੱਲਬਾਤ ਕਰਨ ਵਾਸਤੇ, ਬਹੁਤ ਬਹੁਤ ਧੰਨਵਾਦ।
ਓਕੇ ਜੀ, ਧੰਨਵਾਦ, ਸ਼ੁਕਰੀਆ ਜੀ।